ਕਰਨ ਦੀ, ਉਹ ਕਰਮ ਕਰਨ ਦਾ ਉਪਦੇਸ਼ ਜਿਨ੍ਹਾਂ ਨਾਲ ਪਰਮੇਸ਼ਰ ਦੀ ਭਗਤੀ ਅਤੇ ਜੀਵਾਂ ਦਾ ਭਲਾ ਹੋਵੇ, ਉਹ ਕਰਮ ਕਰਨੇ ਜਿਹੜੇ ਦੱਸੇ ਜਾਂਦੇ ਨੇ, ਇਹ ਯਮੁਨਾ ਹੈ। ਅਤੇ ਸਰਸਵਤੀ ਹੈ ਪਰਮੇਸ਼ਰ ਦੇ ਗਿਆਨ ਦੀ ਵਿਆਖਿਆ ਜਿਹੜੀ ਸੰਗਤ ਵਿੱਚ ਆਉਂਦੀ ਹੈ। ਅਤੇ ਪਰਮੇਸ਼ਰ ਦੇ ਪਿਆਰਿਆਂ ਦਾ ਜਿਹੜਾ ਹਿਰਦਾ ਹੈ, ਸਤੋਗੁਣੀ ਹਿਰਦਾ ਜਿਹੜਾ ਹੈ, ਇਹੋ ਹੀ ਮਾਘ ਦਾ ਮਹੀਨਾ ਬਣ ਜਾਂਦਾ ਹੈ। ਇਸ ਤਰੀਕੇ ਨਾਲ ਗੁਰਮੁਖ ਜਿਹੜੇ ਨੇ, ਉਹ ਸਾਨੂੰ ਪਰਮੇਸ਼ਰ ਦੇ ਦਰ ਘਰ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਘਰ ਦੀ ਵਡਿਆਈ ਦੱਸਦੇ ਨੇ। ਇਸ ਵਾਸਤੇ ਪਿਆਰਿਓ, ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜੋ ਬਖਸ਼ਿਸ਼ਾਂ ਕੀਤੀਆਂ ਨੇ ਮਾਘ ਦੇ ਵਿੱਚ, ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ, ਹਿਰਦੇ ਵਿੱਚ ਜਿਹੜਾ ਤੀਰਥ ਜਾਣਨਾ ਹੈ, ਮਾਘ ਦੇ ਮਹੀਨੇ ਵਿੱਚ ਉਹ ਪੁਨੀਤ ਪਵਿੱਤਰ ਹੋ ਜਾਂਦੇ ਨੇ ਸਰੀਰ, ਬਾਣੀ ਅਤੇ ਮਨ ਕਰਕੇ। ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਸੇ ਹੀ ਪਾਵਨ ਮਹੀਨੇ ਦੀ, ਪਾਵਨ ਪੌੜੀ ਦੀ, ਜੋ ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਤੁਖਾਰੀ ਰਾਗ ਵਿੱਚ ਬਖਸ਼ਿਸ਼ ਕੀਤੀ ਹੈ, ਉਹਦੀ ਇੱਥੇ ਵਿਆਖਿਆ ਟ੍ਰਾਂਸਲੇਟ ਕਰਕੇ ਸਾਨੂੰ ਦੱਸਦੇ ਨੇ। ਬਾਬਾ ਬੁੱਢਾ ਸਾਹਿਬ ਜੀ ਵਰਗੇ ਗੁਰਮੁਖਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਕਿਰਪਾ ਕਰੋ ਸੁਖੈਨ ਬੋਲੀ ਵਿੱਚ, ਸੁਖੈਨ ਸੌਖੇ ਅੱਖਰਾਂ ਵਿੱਚ ਸਾਨੂੰ ਅਰਥ ਸਮਝਾਓ। ਤਾਂ ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ 12 ਮਾਹ ਦੇ ਵਿੱਚ ਬਖਸ਼ਿਸ਼ਾਂ ਕੀਤੀਆਂ ਹਨ। ਮਾਘ ਦੇ ਮਹੀਨੇ ਦੁਆਰਾ ਜਿਵੇਂ ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਿਹਰਾਂ ਕਰ ਰਹੇ ਨੇ, ਆਓ ਸ਼ਰਧਾ ਪ੍ਰੇਮ ਭਾਵਨਾ ਨਾਲ ਸਾਹਿਬਾਂ ਦਾ ਉਪਦੇਸ਼ ਸਰਵਣ ਕਰੀਏ। ਸਾਰੇ ਇੱਕ ਵਾਰੀ ਪਿਆਰ ਨਾਲ ਗੱਜ ਕੇ ਬੁਲਾਓ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਾਘ ਦੇ ਮਹੀਨੇ ਦੁਆਰਾ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਪਿਆਰਿਓ, ਮੱਜਣ ਸੰਗ ਸਾਧੂ ਆ, ਜਿਹੜੇ ਸਾਧ ਸੰਗਤ ਹੈ ਨਾ, ਸਤਿਗੁਰਾਂ ਦੀ ਜਿਹੜੀ ਸੰਗਤ ਹੈ, ਉਹਦੇ ਨਾਲ ਮਿਲ ਕਰਕੇ ਜਿਹੜੀ ਕਥਾ ਸੁਣਨੀ ਹੈ, ਕਰਨੀ ਹੈ, ਜਿਹੜਾ ਉਹਨੂੰ ਫਿਰ ਮੰਨਣਾ ਹੈ ਉਪਦੇਸ਼ ਨੂੰ, ਸ਼ਰਧਾ ਪ੍ਰੇਮ ਭਾਵਨਾ ਨਾਲ ਜਿਹੜਾ ਚੱਲਣਾ ਹੈ, ਇਹ ਪਿਆਰਿਓ ਮੱਜਣ ਇਸ਼ਨਾਨ ਕਰਨਾ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਾਲ ਨਾਓ, ਇਸ ਤੀਰਥ 'ਤੇ ਮਲ ਮਲ ਕੇ ਨਹਾਓ, ਇਹ ਹਿਰਦੇ ਦਾ ਤੀਰਥ ਹੈ। ਮਹਾਰਾਜ ਕਹਿੰਦੇ ਮਾਘ ਦੇ ਮਹੀਨੇ ਦੁਆਰਾ ਇਸ਼ਨਾਨ ਕਿਹੜਾ ਸਭ ਤੋਂ ਚੰਗਾ ਹੈ? ਮੱਜਣ ਸੰਗ ਸਾਧੂਆਂ, ਨਾ ਪ੍ਰਯਾਗਰਾਜ ਜਾ ਕੇ, ਨਾ ਤ੍ਰਿਵੇਣੀ ਦੇ ਉੱਤੇ ਇਸ਼ਨਾਨ ਕਰਨੇ, ਹੋਰ ਕਿਤੇ ਜਾ ਕੇ ਨਹੀਂ, ਤੀਰਥਾਂ 'ਤੇ ਨਹੀਂ, ਇਹ ਸਾਧ ਸੰਗਤ ਵਿੱਚ ਬੈਠ ਕਰਕੇ, ਸਾਧੂ ਗੁਰਮੁਖਾਂ ਦੇ ਨਾਲ ਬਹਿ ਕੇ, ਜਿਨ੍ਹਾਂ ਨੇ ਆਪਣਾ ਆਪ ਸਾਧਿਆ ਹੋਇਆ ਹੈ, ਉਹਨਾਂ ਨਾਲ ਮਿਲ ਕਰਕੇ ਜਿਹੜਾ ਸਾਧ ਸੰਗਤ ਕਰਨੀ ਹੈ, ਕਥਾ ਕੀਰਤਨ ਕਰਨਾ, ਸੁਣਨਾ ਸ਼ਰਧਾ ਪ੍ਰੇਮ ਭਾਵਨਾ ਨਾਲ, ਪਰਮੇਸ਼ਰ ਦਾ ਨਾਮ ਜਪਣਾ ਹੈ ਸ਼ਰਧਾ ਪ੍ਰੇਮ ਭਾਵਨਾ ਨਾਲ, ਇਹ ਮੱਜਣ ਪੁਰਬਾਂ ਦਾ ਇਸ਼ਨਾਨ ਹੈ, ਧੂੜੀ ਕਰ ਇਸ਼ਨਾਨ, ਅਤੇ ਸਾਧ ਸੰਗਤ ਦੀ ਜਿਹੜੀ ਨਿਮਰਤਾ ਨਾਲ ਸੇਵਾ ਕਰਨੀ ਹੈ। ਧੂੜੀ ਦਾ ਅਰਥ ਚਰਨ ਧੂੜ ਹੁੰਦਾ ਹੈ, ਚਰਨ ਧੂੜ ਤੋਂ ਭਾਵ ਹੈ ਕਿ ਸੰਗਤ ਤੋਂ ਬਲਿਹਾਰ ਜਾਣਾ, ਆਪਣਾ ਤਨ ਮਨ ਕੁਰਬਾਨ ਕਰਨਾ, ਸ਼ਰਧਾ ਰੱਖਣੀ ਸੰਗਤਾਂ ਦੇ ਉੱਤੇ ਕਿ ਇਹ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਧੀਆਂ ਪੁੱਤਰ ਨੇ, ਜਾਂ ਇਹ ਸ਼ਰਧਾ ਰੱਖਣੀ ਜਿਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੋ ਪਰਮੇਸ਼ਰ ਜੀ ਨੇ ਉਹ ਸੰਗਤ ਵਿੱਚ ਵੱਸਦੇ ਨੇ, ਵਿੱਚ ਸੰਗਤ ਹਰ ਪ੍ਰਭ ਵੱਸੈ ਜੀਓ, ਵਾਹਿਗੁਰੂ ਜੀ ਸੰਗਤ ਵਿੱਚ ਵੱਸਦੇ ਨੇ, ਮੈਂ ਵਾਹਿਗੁਰੂ ਦੀ ਹੀ ਸੇਵਾ ਕਰ ਰਿਹਾ, ਲੰਗਰਾਂ ਦੀ ਸੇਵਾ, ਭਾਂਡੇ ਮਾਂਜਣ ਦੀ, ਜੋੜੇ ਝਾੜਨ ਦੀ। ਮਹਾਰਾਜ ਜੀ ਕਹਿੰਦੇ ਨੇ ਧੂੜੀ ਕਰ ਇਸ਼ਨਾਨ, ਇਹੋ ਪਿਆਰਿਓ ਚਰਨ ਧੂੜ ਦਾ ਇਸ਼ਨਾਨ ਹੈ, ਮਾਘ ਦੇ ਮਹੀਨੇ ਵਿੱਚ ਇਹੋ ਹੀ ਕਰੋ। ਹਰ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰਦਾਨ। ਪਰਮੇਸ਼ਰ ਦੇ ਨਾਮ ਨੂੰ ਧਿਆ ਧਿਆਉਣਾ ਹੁੰਦਾ ਹੈ, ਧਿਆਤਾ ਧਿਆਨ ਅਤੇ ਧੇ, ਧਿਆਤਾ ਅਰਥ ਮਨ ਦਾ ਹੁੰਦਾ, ਅੰਤਸ਼ਕਰਨ, ਅਤੇ ਧਿਆਨ ਕੰਮ ਹੈ ਅੱਖਾਂ ਦਾ, ਕਿਸੇ ਮੂਰਤੀ ਦੇ ਉੱਤੇ ਕਿਸੇ ਚੀਜ਼ 'ਤੇ ਟਿਕਾਉਣਾ ਅੱਖਾਂ ਨੂੰ, ਇਹ ਧਿਆਨ ਕਹਿੰਦੇ ਹੈ ਮਨ ਦੀ ਬਿਰਤੀ ਦੁਆਰਾ। ਅਤੇ ਧੇ ਹੁੰਦਾ ਹੈ ਜਿਸ ਨੂੰ ਧਿਆ ਰਹੇ, ਜਿਹਦਾ ਧਿਆਨ ਧਰ ਰਹੇ, ਜਦੋਂ ਇਹ ਤਿੰਨੇ ਚੀਜ਼ਾਂ ਇੱਕ ਹੋ ਜਾਣ, ਉਹ ਰੂਪ ਉਹਦਾ ਬਣ ਜਾਈਏ, ਫਿਰ ਧਿਆਤਾ ਧਿਆਨ ਅਤੇ ਧੇ ਦੀ ਤ੍ਰਿਕੁਟੀ ਖਤਮ ਹੋ ਜਾਂਦੀ ਹੈ। ਧਿਆਤਾ ਹਿਰਦਾ ਹੈ, ਅੰਤਸ਼ਕਰਨ ਹੈ, ਧਿਆਨ ਅੱਖਾਂ ਦੁਆਰਾ ਮਨ ਦੀ ਬਿਰਤੀ ਹੈ, ਅਤੇ ਧੇ ਜਿਹਦਾ ਧਿਆਨ ਧਰ ਰਹੇ ਹਾਂ। ਮਹਾਰਾਜ ਸਾਹਿਬ ਜੀ ਕਹਿੰਦੇ ਹਰ ਕਾ ਨਾਮ ਧਿਆਏ ਸੁਣ, ਕਿਉਂਕਿ ਉੱਥੇ ਪ੍ਰਯਾਗਰਾਜ ਵਿੱਚ ਬੇਣੀ ਮਾਧੋ ਦਾ ਮੰਦਿਰ ਹੈ, ਅਤੇ ਉੱਥੇ ਜਿਹੜੀ ਮੂਰਤੀ ਹੈ ਉਹਦਾ ਧਿਆਨ ਧਰਨ ਦਾ ਪੰਡਿਤ ਲੋਕ ਉਪਦੇਸ਼ ਦਿਆ ਕਰਦੇ ਨੇ। ਮਹਾਰਾਜ ਕਹਿੰਦੇ ਉਹ ਮੂਰਤੀ ਦਾ ਧਿਆਨ ਨਾ ਧਰੋ, ਹਰ ਕਾ ਨਾਮ ਧਿਆਏ ਸੁਣ, ਕੰਨਾਂ ਦੁਆਰਾ ਅਤੇ ਅੱਖਾਂ ਦੁਆਰਾ ਜਿਹੜਾ ਪਰਮੇਸ਼ਰ ਦਾ ਨਾਮ ਹੈ ਇਹਦਾ ਹੀ ਧਿਆਨ ਧਰ, ਇਹਨੂੰ ਹੀ ਸੁਣਨਾ ਕਰ, ਸਭਨਾਂ ਨੂੰ ਕਰ ਦਾਨ, ਅਤੇ ਸਾਰਿਆਂ ਨੂੰ ਦਾਨ ਦੇ। ਇਹ ਨਹੀਂ ਕਿ ਬ੍ਰਾਹਮਣਾਂ ਨੂੰ ਹੀ ਦਾਨ ਦੇਣਾ ਹੈ, ਗਰੀਬ ਦੇਖ ਕਰਕੇ, ਕੋਈ ਰੋਗੀ ਹੈ, ਕਿਸੇ ਦੀ ਧੀ ਦਾ ਵਿਆਹ ਕਰਨ ਵਾਲਾ ਹੈ ਪਰ ਪੈਸੇ ਨਹੀਂ ਹੈਗੇ, ਅਤੇ ਤੂੰ ਆਪਣੇ ਪਾਸ ਜੇ ਪੈਸੇ ਜ਼ਿਆਦਾ ਨੇ ਉਹਨੂੰ ਪੈਸੇ ਦੇ ਦੇ ਕਿ ਉਹਦੀ ਲੜਕੀ ਦਾ ਵਿਆਹ ਹੋ ਸਕੇ। ਇਸ ਤਰ੍ਹਾਂ ਦੇ ਕਾਰਜਾਂ ਵਿੱਚ ਸਹਾਇਤਾ ਕਰਨੀ, ਮਹਾਰਾਜ ਕਹਿੰਦੇ ਸਭਨਾਂ ਨੂੰ ਕਰ ਦਾਨ, ਸਾਰਿਆਂ ਨੂੰ ਇਹ ਦਾਨ ਕਰਕੇ ਤੂੰ ਆਪ ਵੀ ਨਾਮ ਉੱਚੀ ਉੱਚੀ ਜਪ ਅਤੇ ਦੂਸਰਿਆਂ ਨੂੰ ਵੀ ਸੁਣਾ। ਇਹ ਨਹੀਂ ਕਿ ਤੂੰ ਨੀਵੀਂ ਜਾਤ ਵਾਲਾ ਹੈ, ਤੂੰ ਨਾਮ ਨਹੀਂ ਪਰਮੇਸ਼ਰ ਦਾ ਸੁਣ ਸਕਦਾ, ਤੂੰ ਇਸਤਰੀ ਜਾਮੇ ਵਿੱਚ ਹੈ ਅਤੇ ਤੂੰ ਇੱਥੇ ਬਹਿ ਕਰਕੇ ਵੇਦਾਂ ਦੀਆਂ ਸੁਰਤੀਆਂ ਨਹੀਂ ਸੁਣ ਸਕਦੀ। ਹਿੰਦੂ ਮਤ ਵਾਲੇ ਇਹ ਗੱਲ ਕਹਿੰਦੇ ਨਹੀਂ, ਸਾਰਿਆਂ ਨੂੰ ਹੀ, ਭਾਵੇਂ ਕੋਈ ਉੱਚੀ ਜਾਤ ਵਾਲਾ, ਭਾਵੇਂ ਕੋਈ ਨੀਵੀਂ ਜਾਤ ਵਾਲਾ ਹੈ, ਭਾਵੇਂ ਕੋਈ ਬੀਬੀ ਹੈ, ਭਾਵੇਂ ਕੋਈ ਬੱਚੀ ਹੈ, ਭਾਵੇਂ ਗਰੀਬ ਹੈ, ਭਾਵੇਂ ਅਮੀਰ ਹੈ, ਕੋਈ ਵੀ ਹੈ, ਸਾਰਿਆਂ ਨੂੰ ਪਰਮੇਸ਼ਰ ਦਾ ਨਾਮ ਧਿਆਉਣ ਦੀ ਜਾਚ ਦੱਸ ਅਤੇ ਸੁਣ ਉਹਨਾਂ ਨਾਲ ਬਹਿ ਕੇ, ਤੂੰ ਵੀ ਨਾਮ ਜਪ, ਇਹ ਸਾਰਿਆਂ ਨੂੰ ਦਾਨ ਕਰ। ਜਿੱਥੇ ਮਾਇਆ ਦਾ ਦਾਨ ਕਰਨਾ ਹੈ ਉੱਥੇ ਵਿੱਦਿਆ ਦਾ ਦਾਨ, ਜੇ ਕੋਈ ਪੜ੍ਹਿਆ ਘੱਟ ਹੈ ਉਹਨੂੰ ਪੜ੍ਹਾਓ, ਜੇ ਸੰਥਿਆ ਆਪ ਕੀਤੀ ਹੈ ਬਾਣੀ ਦੀ ਤਾਂ ਹੋਰਨਾਂ ਨੂੰ ਵੀ ਕਰਾਓ। ਇਹ ਦਾਨ ਸਾਰਿਆਂ ਨੂੰ ਦਿਓ, ਇਹ ਨਹੀਂ ਕਿ ਤੂੰ ਉੱਚੀ ਨੀਵੀਂ ਜਾਤ ਦਾ ਵਿਤਕਰਾ ਕਰ, ਕਿਸੇ ਢੰਗ ਨਾਲ ਇਹ ਨਹੀਂ ਕਰਨਾ। ਮਹਾਰਾਜ ਕਹਿੰਦੇ ਸਾਰਿਆਂ ਨੂੰ ਦਾਨ ਦੇ, ਕਿਉਂਕਿ ਮਾਘ ਦੇ ਮਹੀਨੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਹਿੰਦੂ ਮਤ ਵਾਲੇ ਜਿਹੜੇ ਬ੍ਰਾਹਮਣਾਂ ਨੂੰ ਦਾਨ ਦਿੰਦੇ। ਮਹਾਰਾਜ ਕਹਿੰਦੇ ਨਹੀਂ, ਸਾਰਿਆਂ ਦਾ ਦਾਨ ਦੇ, ਸਾਰਿਆਂ ਦੀ ਰੱਖਿਆ ਕਰ, ਰੱਖਿਆ ਕਰਨੀ ਵੀ ਦਾਨ ਦੇਣਾ ਹੈ। ਇਸ ਢੰਗ ਦੇ ਨਾਲ ਤੂੰ ਵਿਚਰ, ਜਨਮ ਕਰਮ ਮਲ ਉੱਤਰ ਹੈ, ਮਨ ਤੇ ਜਾਏ ਗੁਮਾਨ। ਇਸ ਢੰਗ ਨਾਲ ਜੇ ਪਿਆਰੇ ਆਪਣਾ ਜੀਵਨ ਬਣਾਏਗਾ ਨਾ, ਸਾਧ ਸੰਗਤ ਕਰੇਗਾ, ਗੁਰੂ ਦੀ ਹਜ਼ੂਰੀ ਵਿੱਚ ਆ ਕੇ ਨਾਮ ਜਪੇਗਾ, ਜਪਾਵੇਂਗਾ, ਸੰਗਤ ਦੀ ਚਰਨ ਧੂੜ ਲਵੇਂਗਾ, ਸੇਵਾ ਕਰੇਗਾ ਸ਼ਰਧਾ ਪ੍ਰੇਮ ਭਾਵਨਾ ਨਾਲ, ਫਿਰ ਤੇਰੀਆਂ ਜਨਮਾਂ ਜਨਮਾਤਰਾਂ ਦੇ ਜਿਹੜੇ ਕਰਮ ਮਾੜੇ ਕਰਨ ਕਰਕੇ ਮੈਲ ਲੱਗੀ ਹੈ ਨਾ, ਉਹ ਸਾਰੀ ਉੱਤਰ ਜਾਵੇਗੀ। ਸ਼ਲੰਗ ਛਿਦਰੰਗ ਕੋਟ ਵਿਗਰੰਗ ਅਪਰਾਧੰ ਕਿਲਬਿਖ ਮਲੰਗ, ਇਹ ਮੈਲਾਂ ਉੱਤਰ ਜਾਣਗੀਆਂ। ਮਨ ਤੇ ਜਾਏ ਗੁਮਾਨ, ਚੰਗੇ ਕੰਮ ਦਾ ਜਿਹੜਾ ਹੰਕਾਰ ਹੁੰਦਾ ਨਾ, ਫਿਰ ਇਹ ਵੀ ਤੇਰਾ ਮਨੋਂ ਦੂਰ ਹੋ ਜਾਵੇਗਾ। ਕਾਮ ਕ੍ਰੋਧ ਨਾ ਮੋਹੀ ਹੈ, ਬਿਨਸੈ ਲੋਭ ਸਵਾਨ। ਜੇ ਸੱਚੇ ਨਾਮ ਦੇ ਵਿੱਚ ਬਿਰਤੀ ਨੂੰ ਟਿਕਾਏਗਾ, ਧਿਆਨ ਨੂੰ ਟਿਕਾਏਗਾ, ਜਿਵੇਂ ਲੋਕ ਬੇਣੀ ਮਾਧੋ ਦੀ ਮੂਰਤੀ 'ਤੇ ਜਾ ਕੇ ਧਿਆਨ ਟਿਕਾਉਂਦੇ, ਜੋ ਆਪ ਜੇ ਤੂੰ ਅੰਤਰ ਆਤਮੇ ਸਤਿਗੁਰਾਂ ਦੇ ਸਿਮਰਨ ਦੇ ਉੱਤੇ ਧਿਆਨ ਟਿਕਾਵੇਂਗਾ ਨਾ, ਫਿਰ ਕਾਮ ਮਨ ਦੀਆਂ ਵਾਸ਼ਨਾਵਾਂ ਜਿਹੜੀਆਂ ਉਹ ਵੀ, ਕ੍ਰੋਧ ਜਿਹੜੀ ਚਿੱਤ ਦੀ ਤੀਖਣ ਬਿਰਤੀ, ਕਾਲੇ ਪੈਣ ਦਾ ਸੁਭਾਅ ਹੋ ਜਾਂਦਾ, ਕ੍ਰੋਧ ਜਿਹੜਾ ਗੁੱਸੇ 'ਚ ਬੰਦਾ ਕਾਲਾ ਪੈ ਜਾਂਦਾ, ਕਾਲਾ ਕੀ ਹੁੰਦਾ, ਚਿੱਤ ਦੀ ਬਿਰਤੀ ਇੱਕਦਮ ਕਾਲੀ ਪੈ ਜਾਣੀ, ਤੇਜ਼ ਹੋ ਜਾਣੀ। ਕ੍ਰੋਧ ਨਾ ਮੋਹੀ ਹੈ, ਕਾਮ ਕ੍ਰੋਧ ਲੋਮੋ ਹੰਕਾਰ, ਇਹ ਤੈਨੂੰ ਮੋਹਿਤ ਨਹੀਂ ਕਰਨਗੇ। ਬਿਨਸੈ ਲੋਭ ਸਵਾਨ, ਅਤੇ ਜਿਹੜਾ ਕੁੱਤੇ ਦੀ ਨਹੀਂ ਲੋਭ ਹੈ ਨਾ, ਜਿਵੇਂ ਕੁੱਤਾ ਚੰਗੀਆਂ ਚੀਜ਼ਾਂ ਵੀ ਖਾ ਲੈਂਦਾ, ਮਾੜੀਆਂ ਵੀ ਖਾ ਲੈਂਦਾ, ਉਹ ਵਿਚਾਰਦਾ ਹੀ ਨਹੀਂ ਕਿ ਇਹ ਗੰਦੀ ਚੀਜ਼ ਹੋਵੇਗੀ। ਇਸੇ ਤਰ੍ਹਾਂ ਜਿਹੜਾ ਸਾਡਾ ਸੁਭਾਅ ਆ, ਸਤਿਗੁਰਾਂ ਦੀ ਰਹਿਤ ਮਰਿਆਦਾ ਵਿੱਚ ਜਿਹੜੀਆਂ ਚੀਜ਼ਾਂ ਨਹੀਂ ਦੱਸੀਆਂ, ਉਹ ਵੀ ਖਾਈ ਜਾਣੀਆਂ, ਇਹ ਕੁੱਤਿਆਂ ਵਾਲਾ ਸੁਭਾਅ ਹੈ। ਜਾਂ ਲੋਭ ਦੇ ਵਿੱਚ ਆ ਕੇ ਬੰਦਾ ਕਈ ਵਾਰ ਜ਼ੁਲਮ ਕਰਦਾ, ਦੂਸਰਿਆਂ ਦੇ ਪੈਸੇ ਖੋਹ ਖਿੰਝ ਲੈਂਦਾ, ਠੱਗ ਲੈਂਦਾ, ਇਹ ਜਿਹੜਾ ਸੁਭਾਅ ਹੈ ਨਾ ਕੁੱਤੇ ਵਾਲਾ, ਇਹ ਵੀ ਤੇਰਾ ਨਾਸ ਹੋ ਜਾਵੇਗਾ। ਲੋਭ ਰੂਪੀ ਜਿਹੜਾ ਕੁੱਤਾ, ਇਹ ਵੀ ਮਰ ਜਾਵੇਗਾ। ਫਿਰ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਇਹ ਭਾਉ ਭਗਤੀ, ਨਾਮ ਜਪਣ ਵਾਲੇ ਰਾਹ 'ਤੇ ਚੱਲਦਿਆਂ ਹੋਇਆਂ ਪਿਆਰਿਆ, ਫਿਰ ਸਾਰੇ ਸੰਸਾਰ ਤੇਰੀ ਜੈ ਜੈਕਾਰ ਕਰਨਗੇ, ਸਾਰੇ ਤੇਰੀ ਵਡਿਆਈ ਕਰਨਗੇ ਕਿ ਬਹੁਤ ਚੰਗਾ ਹੈ। 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ, 68 ਤੀਰਥਾਂ ਦਾ ਉੱਤੇ ਜਾ ਕਰਕੇ ਜਿਹੜੇ ਹਿੰਦੂ ਮਤ ਵਿੱਚ ਤੀਰਥਾਂ 'ਤੇ ਜਾ ਕੇ ਪੁੰਨ ਕਰਦੇ ਆ, ਦਾਨ ਕਰਦੇ, ਉਹਦਾ ਮਹਾਤਮ ਬੜਾ ਕਹਿੰਦੇ ਆ। ਮਹਾਰਾਜ ਕਹਿੰਦੇ ਜੀ ਦਇਆ ਪਰਵਾਨ, ਜਿਹੜੇ ਸਾਰੇ ਜੀਵਾਂ ਉੱਤੇ ਦਇਆ ਕਰਨੀ ਹੈ, ਇਹੋ ਹੀ ਸਭ ਤੋਂ ਵੱਡਾ ਪੁੰਨ ਹੈ। ਜਿਹੜਾ ਨਾਮ ਜਪਣਾ ਹੈ, ਇਹਦੇ ਵਿੱਚ ਸਾਰੇ ਹੀ ਪੁੰਨ ਆ ਜਾਂਦੇ ਆ। ਲੱਖ ਅਰਬ ਖਰਬ ਕੀਨੋ ਦਾਨ, ਜਾਂ ਮਨ ਵਸਿਓ ਹਰ ਕੋ ਨਾਮ। ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦਾ ਨਾਮ ਵਸਿਆ ਹੈ, ਉਹਨਾਂ ਨੇ ਲੱਖਾਂ ਅਰਬਾਂ ਖਰਬਾਂ ਦਾਨ ਕਰ ਲਏ। ਜੀਵਾਂ 'ਤੇ ਦਇਆ ਵੀ ਉਹ ਹੀ ਕਰ ਸਕਦਾ ਜਿਹੜਾ ਸਿਮਰਨ ਭਗਤੀ ਕਰਦਾ ਹੈ, ਉਹਦਾ ਹਿਰਦਾ ਕੋਮਲ ਹੁੰਦਾ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਨਾਮ ਸਿਮਰਨ ਕਰ, ਨਾਮ ਜਪਦਿਆਂ ਜਪਦਿਆਂ ਤੇਰੇ ਹਿਰਦੇ ਵਿੱਚ ਦਇਆ ਪੈਦਾ ਹੋਵੇਗੀ, ਫਿਰ ਧਰਮ ਤੇਰੇ ਹਿਰਦੇ ਵਿੱਚ ਵੱਸ ਜਾਵੇਗਾ, ਧਰਮ ਵੀ ਪੈਦਾ ਹੋਵੇਗਾ। ਅਤੇ 68 ਤੀਰਥਾਂ ਦੇ ਉੱਤੇ ਜਿਹੜਾ ਮਹਾਤਮ ਕਿਹਾ ਜਾਂਦਾ ਹੈ, ਪਿਆਰਿਓ, ਜੀਵਾਂ 'ਤੇ ਦਇਆ ਕਰਨੀ, ਆਪਣੇ ਜੀਵ 'ਤੇ ਤਰਸ ਕਰਨਾ ਕਿ ਮਹਾਰਾਜ ਜੀ ਨੇ ਮੈਨੂੰ ਸੇਵਾ ਸਿਮਰਨ ਵਾਸਤੇ ਦੁਨੀਆਂ ਵਿੱਚ ਭੇਜਿਆ, ਮਾੜੇ ਕੰਮਾਂ ਵਾਸਤੇ ਨਹੀਂ, ਇਹ ਆਪਣੇ ਆਪ 'ਤੇ ਤਰਸ ਕਰਨਾ ਹੈ, ਇਹੋ ਵੱਡਾ ਮਹਾਤਮ ਹੈ ਜਿਹੜਾ ਨਾਮ ਸਿਮਰਨ ਕਰਨਾ ਹੈ। ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ, ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਤਰਸ ਕਰਕੇ ਮਿਹਰ ਕਰਕੇ ਇਹ ਨਾਮ ਦਾ ਦਾਨ ਦੇ ਦਿੰਦਾ ਹੈ, ਉਹੋ ਹੀ ਸਿਆਣਾ ਹੈ ਜਿਹੜਾ ਸਿਮਰਨ ਕਰਦਾ ਹੈ। ਸੁਜਾਨ ਦਾ ਅਰਥ ਸਿਆਣਾ, ਉਹ ਗੁਰਮੁਖ ਸਿਆਣਾ ਹੈ ਜਿਹੜਾ ਸਿਮਰਨ ਭਜਨ ਕਰਦਾ ਹੈ, ਸਤਸੰਗਤ ਕਰਦਾ ਹੈ। ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਨੂੰ ਉਹ ਆਪਣਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਿਲਿਆ, ਜਿਨ੍ਹਾਂ ਨੇ ਆਪਣਾ ਕਿਹਾ ਹੈ ਅਕਾਲ ਪੁਰਖ ਵਾਹਿਗੁਰੂ ਨੂੰ, ਉਹਨਾਂ ਨੂੰ ਉਹ ਵਾਹਿਗੁਰੂ ਮਿਲ ਜਾਂਦਾ ਹੈ। ਆਪਾਂ ਦੁਨੀਆਂ ਨੂੰ ਆਪਣਾ ਕਹਿੰਦੇ, ਇਸੇ ਵਾਸਤੇ ਮਿਲਣ ਦਾ ਯਤਨ ਕਰਦੇ। ਇੰਡੀਆ ਵਿੱਚ ਰਿਸ਼ਤੇਦਾਰ ਨੇ ਆਪਣੇ, ਆਪਾਂ ਜਹਾਜ਼ ਦੀ ਟਿਕਟ ਲਵਾਂਗੇ, ਉੱਥੇ ਮਿਲਣ ਜਾਵਾਂਗੇ। ਜਿਹੜਾ ਆਪਣਾ ਹੋਵੇ ਉਹਨੂੰ ਹਰ ਕੋਈ ਮਿਲਦਾ। ਇਸੇ ਤਰ੍ਹਾਂ ਭਗਤਾਂ ਨੇ ਆਪਣਾ ਬਣਾਇਆ ਵਾਹਿਗੁਰੂ ਨੂੰ, ਜਿਹੜਾ ਆਪਣਾ ਪਰਮੇਸ਼ਰ ਵਾਹਿਗੁਰੂ ਹੈ ਨਾ, ਉਹ ਉਹਨਾਂ ਨੂੰ ਮਿਲਿਆ ਜਿਨ੍ਹਾਂ ਆਪਣਾ ਬਣਾਇਆ ਹੈ, ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਜਿਨ੍ਹਾਂ ਨੂੰ ਆਪਣੇ ਅਕਾਲ ਪੁਰਖ ਵਾਹਿਗੁਰੂ ਜੀ ਮਿਲ ਗਏ ਨੇ, ਨਾਨਕ ਤਿੰਨ ਕੁਰਬਾਨ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਅਸੀਂ ਉਹਨਾਂ ਤੋਂ ਬਲਿਹਾਰ ਬਲਿਹਾਰ ਜਾਂਦੇ ਹਾਂ। ਮਾਘ ਸੁੱਚੇ ਸੇ ਕਾਂਡੀਆ ਹੈ ਜਿਨ ਪੂਰਾ ਗੁਰ ਮਿਹਰਵਾਨ। ਪਿਆਰਿਓ, ਮਾਘ ਦੇ ਮਹੀਨੇ ਵਿੱਚ ਉਹ ਸੁੱਚੇ ਪਵਿੱਤਰ ਕਾਂਡੀਏ ਕਹੇ ਜਾਂਦੇ ਆ, ਕੱਢੇ ਜਾਂਦੇ ਆ। ਉਹ ਪਵਿੱਤਰ ਹਨ ਜਿਨ੍ਹਾਂ ਦੇ ਉੱਤੇ ਪੂਰੇ ਸਤਿਗੁਰੂ ਸਾਹਿਬ ਜੀ ਮਿਹਰਬਾਨ ਹੋ ਗਏ, ਦਇਆ ਦੇ ਘਰ ਵਿੱਚ ਆ ਕੇ ਸਤਿਗੁਰਾਂ ਨੇ ਜਿਨ੍ਹਾਂ 'ਤੇ ਬਖਸ਼ਾਂ ਕਰ ਦਿੱਤੀਆਂ ਉਹ ਪੂਰੇ ਪਵਿੱਤਰ ਹੋਏ ਨੇ। ਦੂਸਰੇ ਮਤ ਕਹਿੰਦੇ ਪ੍ਰਯਾਗਰਾਜ 'ਤੇ ਇਸ਼ਨਾਨ ਕਰਨ ਨਾਲ, ਤੀਰਥਾਂ 'ਤੇ ਇਸ਼ਨਾਨ ਕਰਕੇ ਪਵਿੱਤਰ ਹੋਈਦਾ। ਮਹਾਰਾਜ ਕਹਿੰਦੇ ਨਹੀਂ, ਸੁੱਚੇ ਉਹ ਨੇ ਜਿਨ੍ਹਾਂ 'ਤੇ ਗੁਰੂ ਦੀ ਮਿਹਰ ਹੋਈ ਹੈ, ਅਤੇ ਗੁਰੂ ਦੀ ਮਿਹਰ ਉਹਨਾਂ 'ਤੇ ਹੋਵੇਗੀ ਜਿਹੜਾ ਦਿੱਤਾ ਹੋਇਆ ਸਤਿਗੁਰਾਂ ਦਾ ਉਪਦੇਸ਼ ਕਮਾਉਣਗੇ, ਉਪਦੇਸ਼ ਦੇ ਉੱਤੇ ਚੱਲਣਗੇ, ਉਹਨਾਂ 'ਤੇ ਬਖਸ਼ਿਸ਼ਾਂ ਹੋਣਗੀਆਂ। ਫਿਰ ਉਹਨਾਂ ਦੀ ਵਡਿਆਈ ਕਹੀ ਨਹੀਂ ਜਾ ਸਕਦੀ, ਮੰਨੇ ਕੀ ਗਤ ਕਹੀ ਨਾ ਜਾਏ। ਸੋ ਪਿਆਰਿਓ, ਮਾਘ ਦੇ ਮਹੀਨੇ ਦੁਆਰਾ ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਮਿਹਰਾਂ ਕੀਤੀਆਂ। ਪਵਿੱਤਰ ਉਹ ਹਨ ਜਿਨ੍ਹਾਂ 'ਤੇ ਪੂਰੇ ਸਤਿਗੁਰੂ ਜੀ ਕਿਰਪਾ ਦੇ ਘਰ ਵਿੱਚ ਆਏ ਨੇ। ਸੋ ਕਿਰਪਾ ਮੰਗੀਏ, ਗੁਰੂ ਦੇ ਲੜ ਲੱਗੀਏ, ਚੰਗੇ ਕਰਮ ਕਰੀਏ, ਸਿਮਰਨ ਭਜਨ ਸਤਸੰਗਤ ਕਰੀਏ, ਜਿਸ ਕਰਕੇ ਗੁਰੂ ਦੀਆਂ ਮਿਹਰਾਂ ਹੋ ਸਕਣ। ਅਤੇ ਮਿਹਰਾਂ ਜਦੋਂ ਹੋ ਗਈਆਂ, ਅੰਦਰੋਂ ਬਾਹਰੋਂ ਪਵਿੱਤਰ ਹੋ ਜਾਵਾਂਗੇ। ਸਰੀਰ ਦੀ ਸਫਾਈ ਵਾਸਤੇ ਤਾਂ ਆਪਾਂ ਰੋਜ਼ ਹੀ ਘਰ ਦੇ ਵਿੱਚ ਨਹਾਉਂਦੇ ਹਾਂ, ਪਰ ਉਹ ਪਵਿੱਤਰਤਾ ਨਹੀਂ ਪੂਰੀ ਜਿੰਨੇ ਚਿਰ ਅੰਦਰੋਂ ਨਹੀਂ ਪਵਿੱਤਰ ਹੁੰਦਾ ਮਨ। ਇਸ ਵਾਸਤੇ ਗੁਰੂ ਦੀ ਮਿਹਰ ਜਿੰਨਾ 'ਤੇ ਹੋ ਗਈ ਉਹ ਪਵਿੱਤਰ ਹਨ। ਇਹ ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ, ਵਿਚਾਰ ਕਰਦਿਆਂ ਹੋਈਆਂ ਪੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਵਾਸਤੇ ਸਮੱਤ ਬਖਸ਼ਣੀ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿੰਨ ਕੁਰਬਾਨ। ਮਾਘ ਸੁੱਚੇ ਸੇ ਕਾਂਡੀਆ ਹੈ ਜਿਨ ਪੂਰਾ ਗੁਰ ਮਿਹਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾਡੈ ਖੇਤ। ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਾਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਸਭ ਨੂੰ ਪਤਾ ਹੀ ਹੈ ਕਿ ਮਾਘ ਦੇ ਮਹੀਨੇ ਵਿੱਚ ਜਦੋਂ ਮਾਘ ਦਾ ਮਹੀਨਾ ਆਰੰਭ ਹੁੰਦਾ ਹੈ, ਇਸ ਦਿਨ ਮੁਕਤਸਰ ਦੇ ਵਿੱਚ ਮੁਕਤਸਰ ਸਾਹਿਬ ਜੀ ਦੇ ਵਿੱਚ ਮਾਘੀ ਵੀ ਮਨਾਈ ਜਾਂਦੀ ਹੈ। ਬਹੁਤ ਵੱਡਾ ਜੋੜ ਮੇਲਾ ਹੁੰਦਾ ਹੈ ਸਾਧ ਸੰਗਤ ਜੀ। ਇਹ ਉਹਨਾਂ ਪਿਆਰਿਆਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਮੇਲਾ ਜਿਨ੍ਹਾਂ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਆਪਣਾ ਸਰੀਰ ਕੁਰਬਾਨ ਕੀਤਾ ਹੈ। ਇਹ ਉਹ ਪਿਆਰੇ ਸਨ ਜਿਹੜੇ ਭੁੱਖ ਦੇ ਦੁੱਖ ਤੋਂ ਦੁਖੀ ਹੋ ਕਰਕੇ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਣਾਂ ਨਾਲੋਂ ਟੁੱਟ ਕਰਕੇ ਪ੍ਰੇਮ ਨੂੰ ਤੋੜ ਕਰਕੇ ਆ ਗਏ ਸਨ, ਜਿਨ੍ਹਾਂ ਨੇ ਬਚਨ ਕਹਿ ਦਿੱਤਾ ਸੀ ਕਿ ਆਪ ਜੀ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ, ਸਾਨੂੰ ਹੁਣ ਜਾ ਲੈਣ ਦਿਓ। ਇਸ ਵਾਸਤੇ ਉਸ ਸਮੇਂ ਇਸ ਤਰ੍ਹਾਂ ਬਚਨ ਕਹਿ ਕਰਕੇ ਕਿ ਆਪ ਜੀ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ ਹਾਂ, ਅਤੇ ਇਹ ਗੱਲਾਂ ਕਹਿ ਕਰਕੇ ਉੱਥੋਂ ਗੁਰਮੁਖ ਗੁਰਸਿੱਖ ਆ ਗਏ ਸਨ। ਬਹੁਤ ਸਾਰੇ ਵਿਦਵਾਨ ਗੁਰਮੁਖ ਇਹ ਵੀ ਬਚਨ ਕਹਿੰਦੇ ਕਿ ਉੱਥੇ ਉਹਨਾਂ ਨੇ ਬੇਦਾਵਾ ਲਿਖਿਆ ਹੈ, ਪਰ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੀ ਕੈਸਟ ਵਿੱਚ ਇਹ ਬਚਨ ਨੇ ਕਿ ਉੱਥੇ ਬੇਦਾਵਾ ਲਿਖਤ ਵਿੱਚ ਨਹੀਂ ਹੋਇਆ, ਮੂੰਹ ਜ਼ਬਾਨੀ ਹੋਇਆ। ਸਤਿਗੁਰੂ ਸਾਹਿਬ ਜੀ ਨੂੰ ਇਹ ਬਚਨ ਕਹੇ ਗਏ ਨੇ ਕਿ ਆਪ ਜੀ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ, ਸਾਨੂੰ ਜਾ ਲੈਣ ਦਿਓ। ਆਗਿਆ ਮਹਾਰਾਜ ਸਾਹਿਬ ਜੀ ਦੇ ਹੁਕਮ ਨਹੀਂ ਮੰਨਿਆ, ਇਸ ਵਾਸਤੇ ਉੱਥੋਂ ਆ ਗਏ। ਜਦੋਂ ਆਪਣੇ ਨਗਰਾਂ ਦੇ ਵਿੱਚ ਘਰਾਂ ਦੇ ਵਿੱਚ ਪਹੁੰਚੇ, ਅਤੇ ਉਸ ਸਮੇਂ ਘਰਦਿਆਂ ਨੇ ਜਦੋਂ ਪੁੱਛਿਆ ਕਿ ਅਨੰਦਪੁਰ ਸਾਹਿਬ ਜੀ ਦੇ ਕੀ ਹਾਲਾਤ ਨੇ, ਉਹਨਾਂ ਦੱਸਿਆ ਕਿ ਜੰਗ ਹੋ ਰਹੇ ਨੇ, ਤਾਂ ਘਰਦਿਆਂ ਨੇ ਪਰਿਵਾਰਾਂ ਨੇ ਰਿਸ਼ਤੇਦਾਰ ਸੰਬੰਧੀਆਂ ਨੇ ਸੱਜਣਾ ਮਿੱਤਰਾਂ ਨਗਰ ਵਾਲਿਆਂ ਨੇ ਬਹੁਤ ਮੋਹਰਾ ਮਨਾਇਆ ਕਿ ਤੁਸੀਂ ਸਤਿਗੁਰਾਂ ਦਾ ਸਾਥ ਛੱਡ ਕੇ ਕਿਉਂ ਆਏ ਹੋ, ਇਹਨੂੰ ਚੰਗਾ ਤਾਂ ਤੁਸੀਂ ਉੱਥੇ ਮਰ ਜਾਂਦੇ, ਸ਼ਹੀਦ ਹੋ ਜਾਂਦੇ। ਅਸੀਂ ਮਾਣ ਨਾਲ ਸਿਰ ਤਾਂ ਉੱਚਾ ਕਰ ਸਕਦੇ ਸੀ ਕਿ ਸਾਡੇ ਪਰਿਵਾਰ ਸ਼ਹੀਦ ਹੋਏ ਨੇ, ਤੁਸੀਂ ਤਾਂ ਗੁਰਸਿੱਖੀ ਨੂੰ ਜਿੱਥੇ ਕਲੰਕ ਦਾਗ ਲਾਇਆ ਹੈ, ਉੱਥੇ ਸਾਡੇ ਖਾਨਦਾਨਾਂ ਨੂੰ, ਸਾਡੀ ਅੰਸ਼ ਵੰਸ਼ ਨੂੰ, ਆਪਣੀ ਨੂੰ ਵੀ ਦਾਗੀ ਸਦਾ ਵਾਸਤੇ ਕਰ ਲਿਆ ਹੈ। ਇਹਨਾਂ ਗੱਲਾਂ ਤੋਂ ਦੁਖੀ ਹੋ ਕਰਕੇ ਉਹ ਗੁਰਮੁਖ ਫਿਰ ਦੁਬਾਰਾ ਇਕੱਤਰ ਹੋਏ ਅਤੇ ਆਪ ਜੀ ਸਤਿਗੁਰਾਂ ਦੀ ਭਾਲ ਵਿੱਚ ਚੱਲੇ, ਸਤਿਗੁਰੂ ਜੀ ਨੂੰ ਲੱਭਦੇ ਹੋਏ ਆ ਰਹੇ ਨੇ। ਤਾਂ ਪਤਾ ਲੱਗਾ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਨੇ ਕਾਂਗੜ ਪੁੱਜ ਚੁੱਕੇ ਨੇ, ਚਮਕੌਰ ਸਾਹਿਬ ਜੀ ਦੇ ਸਾਰੇ ਸਾਕੇ ਹੋਰ ਵੀ ਸਾਕੇ ਵਰਤ ਚੁੱਕੇ ਸਨ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀਨੇ ਕਾਂਗੜ ਵਿਖੇ ਸਨ। ਇੱਥੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਪਤਾ ਲੱਗਾ ਕਿ ਜੋ ਸਰਹੰਦ ਦਾ ਵਜੀਦ ਖਾਂ ਹੈ, ਉਸ ਵਜੀਦੇ ਦੀਆਂ ਫੌਜਾਂ ਫਿਰ ਚੜ੍ਹ ਕੇ ਆ ਰਹੀਆਂ ਹੈ। ਆਪ ਜੀ ਕੋਈ ਸੋਹਣਾ ਸੁੰਦਰ ਅਸਥਾਨ ਜਿੱਥੇ ਮੋਰਚਾ ਲਾਇਆ ਜਾ ਸਕੇ, ਉਸ ਵਾਸਤੇ ਆਪ ਜੀ ਲੱਭਣ ਵਾਸਤੇ ਚੱਲੇ ਨੇ। ਕਿਸੇ ਨੇ ਆਪ ਜੀ ਨੂੰ ਦੱਸਿਆ ਕਿ ਖਿਦਰਾਣੇ ਦੀ ਢਾਬ ਇਸ ਵਾਸਤੇ ਬਹੁਤ ਵਧੀਆ ਹੈ। ਮਹਾਰਾਜ ਜੀ ਇੱਧਰ ਆ ਰਹੇ ਸਨ, ਜਿਸ ਅਸਥਾਨ ਦੇ ਉੱਤੇ ਰਾਮੇਆਣਾ ਹੁਣ ਸੁਭਾਇਮਾਨ ਹੈ, ਇਸ ਦੇ ਪਾਸ ਜੋ ਬੇਦਾਵਾ ਸਾਹਿਬ ਗੁਰਦੁਆਰਾ ਹੈ, ਉਸ ਅਸਥਾਨ ਦੇ ਉੱਤੇ ਹੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਇਹਨਾਂ ਗੁਰਸਿੱਖਾਂ ਦਾ ਮੇਲ ਹੋਇਆ ਹੈ। ਇਸ ਅਸਥਾਨ ਦੇ ਉੱਤੇ ਬਹੁਤ ਸਾਰੇ ਨਾਲ ਰਾਜਨੀਤਿਕ ਲੋਕ ਵੀ ਆਏ ਹੋਏ ਸਨ, ਜਿਨ੍ਹਾਂ ਵਿੱਚ ਮਾਤਾ ਭਾਗ ਕੌਰ ਜੀ ਦੇ ਭਰਾ ਜਿਹੜੇ ਕਰਬਾਰਾ ਸਿੰਘ, ਦਰਬਾਰਾ ਸਿੰਘ ਅਤੇ ਇੱਕ ਦਿਲਬਾਗ ਸਿੰਘ, ਇੱਕ ਜਣਾ ਹੋਰ ਵੀ ਚੌਧਰੀ ਸੀ। ਇਹਨਾਂ ਨੇ ਮਹਾਰਾਜ ਜੀ ਨੂੰ ਬੇਨਤੀਆਂ ਕੀਤੀਆਂ ਕਿ ਤੁਸੀਂ ਸੁਲਾਹ ਕਰ ਲਓ ਸਰਕਾਰ ਦੇ ਨਾਲ, ਅਸੀਂ ਰਾਜੀਨਾਮਾ ਕਰਾ ਦਿੰਦੇ ਹਾਂ। ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋਈ ਉਦੋਂ ਤੁਸੀਂ ਰਾਜੀਨਾਮਾ ਕਰਾਉਣ ਵਾਲੇ ਕਿੱਥੇ ਸੀ? ਜਦੋਂ ਅਨੰਦਪੁਰ ਸਾਹਿਬ ਜੀ ਦੇ ਵਿੱਚ ਐਡੇ ਵੱਡੇ ਜੰਗ ਹੋਏ, ਇਹਨਾਂ ਲੋਕਾਂ ਨੇ ਜ਼ੁਲਮ ਕੀਤੇ, ਉਦੋਂ ਤੁਸੀਂ ਕਿੱਥੇ ਸੀ? ਜਦੋਂ ਸਰਸਾ ਦੇ ਕਿਨਾਰੇ ਜੰਗ ਹੋਇਆ ਉਦੋਂ ਤੁਸੀਂ ਇਹਨਾਂ ਨੂੰ ਰੋਕਣ ਕਿਉਂ ਨਹੀਂ ਗਏ? ਜਦੋਂ ਚਮਕੌਰ ਦੇ ਵਿੱਚ ਜੰਗ ਹੋਏ ਉਦੋਂ ਤੁਸੀਂ ਰੋਕਣ ਕਿਉਂ ਨਹੀਂ ਗਏ? ਹੁਣ ਸਾਨੂੰ ਸਮਝਾਉਣ ਵਾਸਤੇ ਆਇਓ ਕਿ ਸਾਡੀ ਸਿੱਖਿਆ ਲੈਣ ਆਇਓ? ਜੇ ਤਾਂ ਸਿੱਖੀ ਨੂੰ ਗ੍ਰਹਿਣ ਕਰਨਾ ਹੈ ਫਿਰ ਇੱਥੇ ਆਓ। ਉਹ ਕਹਿਣ ਲੱਗੇ ਹੱਥ ਜੋੜ ਕੇ, ਮਹਾਰਾਜ ਜੀ ਸਾਡੇ ਕੋਲੋਂ ਇੰਨੇ ਦੁੱਖਾਂ ਵਿੱਚ ਸਿੱਖੀ ਨਹੀਂ ਨਿਭਾਈ ਜਾਂਦੀ। ਤਾਂ ਸਤਿਗੁਰੂ ਜੀ ਕਹਿੰਦੇ ਫਿਰ ਲਿਖ ਕੇ ਦੇ ਦਿਓ। ਪਿਆਰੇ ਇਹ ਵੀ ਜ਼ਿਕਰ ਆਉਂਦਾ ਕਿ ਉਸ ਸਮੇਂ ਚਾਰ ਜਿਹੜੇ ਚੌਧਰੀ ਸੀ ਉਹਨਾਂ ਦਸਤਖਤ ਕੀਤੇ, ਜਿਨ੍ਹਾਂ ਵਿੱਚ ਮਾਤਾ ਭਾਗ ਕੌਰ ਦੇ ਦੋ ਭਰਾ ਸਨ। ਜਦੋਂ ਉਹਨਾਂ ਨੇ ਇਹ ਕੰਮ ਕਰ ਦਿੱਤਾ ਤਾਂ ਭਾਈ ਮਹਾਂ ਸਿੰਘ ਜੀ, ਮਾਤਾ ਭਾਗ ਕੌਰ ਜੀ ਅਤੇ ਹੋਰ ਜਿਹੜੇ ਗੁਰਮੁਖ ਸਨ, ਉਹਨਾਂ ਦੇ ਹਿਰਦੇ ਵਿੱਚ ਬੜਾ ਵੀਰ ਰਸ ਜਾਗ ਗਿਆ ਕਿ ਅਸੀਂ ਤਾਂ ਪਹਿਲਾਂ ਮੂੰਹੋਂ ਕੀਤੀਆਂ ਹੋਈਆਂ ਗਲਤੀਆਂ ਉਹਨਾਂ ਦੀ ਮੁਆਫ਼ੀ ਮੰਗਣ ਆਏ ਸੀ, ਅਤੇ ਇਹਨਾਂ 'ਤੇ ਪੱਕਾ ਹੀ ਲਿਖ ਕਰਕੇ ਆਪਣੇ ਦੇਸ਼ ਨੂੰ, ਕੌਮ ਨੂੰ, ਸਾਰੀ ਨੂੰ, ਮਾਝੇ ਵਾਲਿਆਂ ਨੂੰ ਤੋੜ ਲਿਆ। ਉਸ ਸਮੇਂ ਲਕੀਰ ਖਿੱਚੀ ਕਿ ਜਿਨ੍ਹਾਂ ਨੂੰ ਆਪਣੀਆਂ ਜਾਨਾਂ ਨਹੀਂ ਪਿਆਰੀਆਂ, ਆਓ ਪਿਆਰਿਓ ਸਤਿਗੁਰਾਂ ਦੇ ਦਰ 'ਤੇ ਆਪਣੇ ਸੀਸ ਦੇ ਕਰਕੇ ਇਸ ਬੇਦਾਵੇ ਨੂੰ ਪੜਵਾਈਏ। ਕਿਉਂਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਸਮੇਂ ਅਗਾਂਹ ਚੱਲ ਪਏ ਸਨ। ਜੋ CID ਦੇਣ ਵਾਲਾ ਜਿਹੜਾ ਰੁੱਖ 'ਤੇ ਚੜ੍ਹ ਕਰਕੇ ਦੇਖ ਰਿਹਾ ਸੀ, ਉਸ ਨੇ ਇਹ ਬਚਨ ਦੱਸਿਆ ਕਿ ਮਹਾਰਾਜ ਹੁਣ ਧੂੜ ਉੱਡਦੀ ਹੋਈ ਨੇੜੇ ਦਿਖਾਈ ਦੇ ਰਹੀ ਹੈ, ਕਿ ਭਾਵ ਫੌਜਾਂ ਨੇੜੇ ਆ ਰਹੀਆਂ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਗਾਂਹ ਨੂੰ ਚਲੇ ਗਏ, ਖਿਦਰਾਣੇ ਦੀ ਢਾਬ 'ਤੇ ਮੋਰਚੇ ਨਹੀਂ ਲਾਏ। ਤਾਂ ਮਹਾਰਾਜ ਜੀ ਨੂੰ ਸਿੰਘਾਂ ਨੇ ਬੇਨਤੀਆਂ ਕੀਤੀਆਂ, ਮਹਾਰਾਜ ਤੁਸੀਂ ਇੱਥੇ ਮੋਰਚੇ ਨਹੀਂ ਲਾਏ, ਤੁਸੀਂ ਅਗਾਂਹ ਤੁਰੇ ਜਾ ਰਹੇ ਜੇ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਹੱਸ ਕੇ ਕਹਿਣ ਲੱਗੇ ਕਿ ਮੋਰਚੇ ਲਾਉਣ ਵਾਲੇ ਵੀ ਪਿੱਛੇ ਆ ਰਹੇ ਨੇ। ਉਸ ਸਮੇਂ ਪਿਆਰੇ ਮਹਾਂ ਸਿੰਘ ਜੀ ਹੋਰ ਗੁਰਮੁਖ ਪਿਆਰਿਆਂ ਨੇ ਉਸ ਨੀਵੇਂ ਟੋਏ ਦੇ ਵਿੱਚ, ਜਿਹੜੀ ਉੱਥੇ ਪਾਣੀ ਨਾ ਹੋਣ ਕਰਕੇ ਨੀਵਾਂ ਹੋ ਗਿਆ ਸੀ, ਉਹਦੇ ਵਿੱਚ ਆਪਣੇ ਮੋਰਚੇ ਸੰਭਾਲੇ ਨੇ। ਜਿਹੜੇ ਕੋਲ ਝਾੜੀਆਂ ਸਨ ਉਹਨਾਂ ਦੇ ਉੱਤੇ ਕਛਹਿਰੇ, ਚਾਦਰੇ, ਆਪਣੇ ਕੱਪੜੇ ਪਾ ਦਿੱਤੇ, ਤਾਂ ਕਿ ਦੁਸ਼ਮਣ ਨੂੰ ਭੁਲੇਖਾ ਪੈ ਸਕੇ ਕਿ ਇੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਅਤੇ ਉਹਨਾਂ ਦੀਆਂ ਫੌਜਾਂ ਦੇ ਟੈਂਟ, ਤੰਬੂ ਲੱਗੇ ਹੋਏ ਨੇ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਅਸਥਾਨ 'ਤੇ ਹੁਣ ਟਿੱਬੀ ਸਾਹਿਬ ਗੁਰਦੁਆਰਾ ਹੈ ਉੱਥੇ ਚਲੇ ਗਏ, ਉੱਥੇ ਹੀ ਆਪਣੀਆਂ ਫੌਜਾਂ ਦੇ ਨਾਲ ਤੀਰ ਛੱਡਦੇ ਰਹੇ। ਇੱਥੇ ਪਿਆਰੇ ਮਹਾਂ ਸਿੰਘ ਜੀ ਹੋਰ ਗੁਰਮੁਖ ਗੁਰਸਿੱਖਾਂ ਨੇ ਬਹੁਤ ਬਹਾਦਰੀ ਦੇ ਨਾਲ ਜੰਗ ਕੀਤਾ ਅਤੇ ਦੁਸ਼ਮਣ ਨੂੰ ਰੋਕੀ ਰੱਖਿਆ। ਪਿਆਸ ਤੋਂ ਦੁਖੀ ਹੋ ਕਰਕੇ ਵਜੀਦ ਖਾਂ ਨੇ ਪਾਣੀ ਪੁੱਛਿਆ ਜਦੋਂ ਕਪੂਰੇ ਨੂੰ, ਉਹ ਕਹਿਣ ਲੱਗਾ ਗਾਂ ਤਾਂ ਬਹੁਤ ਜ਼ਿਆਦਾ ਦੂਰ ਹੈ, ਪਿੱਛੇ ਨੇੜੇ ਹੀ ਹੈ। ਅਤੇ ਘਬਰਾ ਕਰਕੇ ਆਪਣੇ ਜ਼ਖਮੀ ਹੋਏ ਸਾਥੀਆਂ ਨੂੰ ਅਤੇ ਮੁਰਦਾ ਲੋਥਾਂ ਨੂੰ ਉੱਥੇ ਹੀ ਛੱਡ ਕੇ ਉਹ ਭੱਜ ਗਿਆ। ਇਸ ਤਰ੍ਹਾਂ ਇਸ ਅਸਥਾਨ ਦੇ ਉੱਤੇ ਗੁਰਮੁਖਾਂ ਗੁਰਸਿੱਖਾਂ ਦੀ, ਸਤਿਗੁਰਾਂ ਦੀ ਜਿੱਤ ਹੋਈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਟਿੱਬੀ ਵਾਲੇ ਅਸਥਾਨ ਤੋਂ ਆਏ ਚੱਲ ਕਰਕੇ, ਇੱਕ ਇੱਕ ਦਾ ਮੁੱਖ ਪੂੰਜਦੇ ਨੇ, ਨਾਲੇ ਪਦਵੀਆਂ ਦਿੰਦੇ ਨੇ, ਮੇਰਾ 10,000, ਮੇਰਾ 15,000, ਮੇਰਾ 20,000, 5,000, ਇਸ ਤਰੀਕੇ ਨਾਲ ਅਹੁਦੇ ਬਖਸ਼ਿਸ਼ ਕਰਦੇ ਹੋਏ ਪਿਆਰੇ ਮਹਾਂ ਸਿੰਘ ਜੀ ਦੇ ਪਾਸ ਆਏ। ਇਹਨਾਂ ਦੇ ਸਰੀਰ ਵਿੱਚ ਅਜੇ ਸਵਾਸ ਚੱਲ ਰਹੇ ਸਨ, ਮੁੱਖ ਦੇ ਵਿੱਚ ਜਲ ਪਾਇਆ, ਰੁਮਾਲ ਦੇ ਨਾਲ ਮੁੱਖ ਪੂੰਜਿਆ, ਨੇਤਰ ਖੋਲ੍ਹੇ ਨੇ, ਬਾਲਾ ਪ੍ਰੀਤਮ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ, ਬਲਿਹਾਰ ਬਲਿਹਾਰ ਜਾਂਦੇ ਨੇ, ਫੱਟੜ ਇੰਨੇ ਜ਼ਿਆਦਾ ਹੈ ਕਿ ਉੱਠ ਨਹੀਂ ਸਕਦੇ। ਸਤਿਗੁਰਾਂ ਨੇ ਗੋਦੀ ਵਿੱਚ ਸੀਸ ਲੈ ਲਿਆ, ਪਿਆਰ ਨਾਲ ਪੁੱਛਿਆ ਕੀ ਚਾਹੁੰਦੇ ਹੋ? ਉਸ ਸਮੇਂ ਹੱਥ ਜੋੜ ਕੇ ਬੇਨਤੀ ਕੀਤੀ, ਕਿਰਪਾ ਕਰੋ ਬੇਦਾਵਾ ਪਾੜ ਦਿਓ। ਮਹਾਰਾਜ ਕਹਿੰਦੇ ਜਿਹੜੇ ਵਿਛੜ ਗਏ ਉਹ ਵਿਛੜ ਗਏ, ਚਲੇ ਗਏ ਵਾਪਸ, ਤੁਸੀਂ ਕਹੋ ਤਾਂ ਤੁਹਾਨੂੰ ਤੁਹਾਡੀ ਟੁੱਟੀ ਗੰਢ ਕਰਕੇ ਦਿੱਲੀ ਦਾ ਰਾਜ ਦੇ ਸਕਦੇ ਹਾਂ, ਸਵਰਗਾਂ ਦਾ ਰਾਜ, ਪਰਲੋਕ ਦਾ ਰਾਜ, ਜੋ ਕਹੇ ਤੈਨੂੰ ਦੇ ਸਕਦੇ ਹਾਂ। ਵਾਰ ਵਾਰ ਹੱਥ ਜੋੜ ਕੇ ਇੱਕੋ ਹੀ ਦਾਤ ਮੰਗੀ, ਮਹਾਰਾਜ ਕਿਰਪਾ ਕਰੋ ਬੇਦਾਵਾ ਪਾੜ ਦਿਓ, ਟੁੱਟੀ ਗੰਢ ਲਾਓ, ਦੇਸ਼ ਕੌਮ ਸਾਰੀ ਟੁੱਟ ਗਈ ਹੈ, ਮਿਹਰਾਂ ਕਰੋ। ਅਨੰਦਪੁਰ ਸਾਹਿਬ ਜੀ ਦੇ ਵਿੱਚ ਵੀ ਭੁੱਲੇ ਹੋਣ ਕਰਕੇ, ਗਲਤੀਆਂ ਕਰਕੇ ਆਪ ਜੀ ਨਾਲੋਂ ਵਿਛੋੜਾ ਪਾ ਕੇ ਆ ਗਏ ਸੀ। ਮਹਾਰਾਜ ਕਿਰਪਾ ਕਰੋ, ਮਿਹਰਾਂ ਕਰੋ, ਆਪਣੇ ਚਰਨਾਂ ਨਾਲ ਗੰਢ ਲਿਓ, ਫਿਰ ਪ੍ਰੀਤ ਸਿੱਖੀ ਨੂੰ ਗੰਢ ਲਿਓ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਸ ਸਮੇਂ ਸੁਖਮਨੀ ਸਾਹਿਬ ਜੀ ਦੀ ਪਾਵਨ ਪੰਗਤੀ ਪੜ੍ਹਦਿਆਂ ਹੋਇਆਂ ਟੂਟੀ ਗੰਢ ਨਹਾਰ ਗੋਪਾਲ ਇਹ ਬਚਨ ਕਹਿ ਕਰਕੇ ਬੇਦਾਵਾ ਪਾੜ ਦਿੱਤਾ ਅਤੇ ਆਪਣੇ ਹਸਤ ਕਮਲਾਂ ਨਾਲ ਜਿੰਨੇ ਸਿੰਘ ਸ਼ਹੀਦ ਹੋਏ ਉਹਨਾਂ ਦੇ ਉੱਥੇ ਅੰਤਮ ਸੰਸਕਾਰ ਕੀਤੇ। ਉਹ ਅੰਗੀਠਾ ਸਾਹਿਬ ਗੁਰਦੁਆਰਾ ਸਾਹਿਬ ਵੀ ਬਣਿਆ ਅਤੇ ਬੜੀ ਵਡਿਆਈ ਕਹੀ, ਜਿਹੜਾ ਵੀ ਇਸ ਇਤਿਹਾਸ ਤੋਂ ਸਿੱਖਿਆ ਲੈ ਕੇ ਗੁਰੂ ਦੀ ਸ਼ਰਣ ਵਿੱਚ ਪਵੇਗਾ ਉਹਦੀ ਟੁੱਟੀ ਗੰਢੀ ਜਾਵੇਗੀ। ਉਸੇ ਯਾਦ ਵਿੱਚ ਗੁਰਮੁਖ ਵਿਦਵਾਨ ਵੈਸਾਖ ਦੇ ਅਖੀਰ ਜਾਂ ਜੇਠ ਦੇ ਵਿੱਚ ਇਹ ਜੰਗ ਦੇ ਬਾਬਤ ਕਹਿੰਦੇ ਆ, ਪਰ ਉਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੋਣ ਕਰਕੇ ਨਿਰਮਲੇ ਮਹਾਂਪੁਰਖਾਂ ਨੇ ਇਹ ਜਿਹੜਾ ਜੋੜ ਮੇਲਾ ਮਾਘੀ ਵਾਲੇ ਦਿਨ ਰੱਖਿਆ ਸੀ। ਇਸੇ ਵਾਸਤੇ ਇਸ ਦਿਨੇ ਮਾਘੀ ਦਾ ਮੇਲਾ ਮੁਕਤਸਰ ਸਾਹਿਬ ਜੀ ਦਾ ਮਸ਼ਹੂਰ ਹੈ। ਪਿਆਰਿਓ, ਇਹਨਾਂ ਬਚਨਾਂ ਤੋਂ, ਇਸ ਇਤਿਹਾਸ ਤੋਂ, ਮਾਘੀ ਦੇ ਮੇਲੇ ਤੋਂ ਸਿੱਖਿਆ ਲਈਏ, ਜੇ ਕੇਸ ਕਟਾਵਾਂਗੇ, ਸ਼ਰਾਬਾਂ ਪੀਵਾਂਗੇ, ਮੀਟ ਖਾਵਾਂਗੇ, ਬੇਈਮਾਨੀਆਂ ਛਾਲ ਕਪਟ ਧੋਖਾ ਫਰੇਬ ਕਰਾਂਗੇ ਤੇ ਗੁਰੂ ਨਾਲੋਂ ਸਾਡੀ ਟੁੱਟ ਜਾਣੀ ਹੈ। ਇਸ ਵਾਸਤੇ ਇਹ ਗੁਰੂ ਸਾਹਿਬ ਜੀ ਨਾਲੋਂ ਤੋੜੀਏ ਨਾ, ਸਿੱਖੀ ਨਾਲੋਂ ਸਾਂਝ ਨਾ ਤੋੜੀਏ। ਜੇ ਤੋੜ ਚੁੱਕੇ ਹਾਂ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਮੁਆਫੀ ਮੰਗ ਲਈਏ, ਪੰਜਾਂ ਪਿਆਰਿਆਂ ਕੋਲ ਅੰਮ੍ਰਿਤ ਛਕੀਏ, ਰਹਿਤ ਰੱਖੀਏ, ਗੁਰਸਿੱਖੀ ਨੂੰ ਕਮਾਈਏ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰ ਤੇ ਫੇਰ ਹੀ ਅਸੀਂ ਨਿਭ ਸਕਦੇ ਹਾਂ। ਇਹ ਸਾਨੂੰ ਜੋੜ ਮੇਲਾ ਅੱਜ ਚੇਤੇ ਕਰਾਉਂਦਾ ਹੈ, ਜਿਹੜਾ ਗੁਰੂ ਦੇ ਦਰ ਤੋਂ ਟੁੱਟ ਜਾਂਦਾ ਹੈ ਉਹਦਾ ਲੋਕ ਪਰਲੋਕ ਵਿੱਚ ਮੂੰਹ ਕਾਲਾ ਹੁੰਦਾ ਹੈ, ਉਹਨੂੰ ਸਤਿਕਾਰ ਨਹੀਂ ਮਿਲਦਾ, ਉਹ ਬੇਮੁੱਖ ਹੋ ਜਾਂਦੇ ਨੇ। ਤੇ ਪਿਆਰੇ, ਉਦੋਂ ਗੁਰਸਿੱਖਾਂ ਨੇ ਸਿਰ ਦੇ ਕੇ ਟੁੱਟੀ ਗੰਢਾਈ ਹੈ। ਅਸੀਂ ਤਾਂ ਸਤਿਗੁਰਾਂ ਦੇ ਚਰਨੀ ਆ ਕੇ ਸੰਗਤ ਦੇ ਵਿੱਚ ਪੰਜਾਂ ਪਿਆਰਿਆਂ ਕੋਲ ਮਾਫ਼ੀ ਮੰਗੀਏ, ਅੰਮ੍ਰਿਤ ਛਕੀਏ, ਸਾਡੀ ਟੁੱਟੀ ਗੰਢੀ ਜਾਵੇਗੀ। ਅਜੇ ਸਾਡੀ ਜ਼ਿੰਦਗੀ ਵਿੱਚ, ਸਰੀਰ ਵਿੱਚ ਪ੍ਰਾਣ ਚੱਲ ਰਹੇ ਨੇ, ਸਤਿਗੁਰਾਂ ਦੀ ਸ਼ਰਨ ਆ ਕੇ ਮਾਫ਼ੀ ਮੰਗ ਕੇ ਅੰਮ੍ਰਿਤ ਛਕੀਏ, ਗੁਰੂ ਦੀ ਬਾਣੀ ਪੜ੍ਹੀਏ, ਸਿਮਰਨ ਭਜਨ ਕਰੀਏ, ਲੋਕ ਪਰਲੋਕ ਸਵਾਰ ਲਵਾਂਗੇ ਆਪਾਂ ਆਪਣਾ, ਇਸ ਤਰ੍ਹਾਂ ਬਖਸ਼ਾਂ ਹੋ ਜਾਣਗੀਆਂ। ਇਹ ਸਾਨੂੰ ਮਾਘੀ ਦਾ ਮੇਲਾ ਜਿਹੜਾ ਹੈ, ਇਹ ਮੁਕਤਸਰ ਸਾਹਿਬ ਦਾ ਮੇਲਾ ਜਿਹੜਾ ਹੈ, ਇਹ ਸਾਨੂੰ ਸੰਦੇਸ਼ ਦਿੰਦਾ ਹੈ। ਪਿਆਰੋ, ਸਤਿਗੁਰਾਂ ਦਾ ਉਪਦੇਸ਼ ਮੰਨੀਏ, ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਬਖਸ਼ਾਂ ਲਈਏ, ਉਹੋ ਹੀ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ। ਦਸ ਪਾਸੋਂ ਸੰਖੇਪ ਰੂਪ ਵਿੱਚ ਇਤਿਹਾਸ ਦੱਸਦਿਆਂ ਹੋਇਆਂ, ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਸਾਧ ਸੰਗਤ ਜੀ ਅਰਦਾਸ ਕਰਨੀ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਇਹ ਆਪ ਜੀ ਕੋਲੋਂ ਮੈਂ ਅਸੀਸ ਮੰਗਦਾ ਹੋਇਆ ਮੁਆਫ਼ੀ ਮੰਗਦਾ ਹਾਂ, ਫਤਿਹ ਬੁਲਾਉਂਦਾ, ਸਾਰੇ ਪਿਆਰ ਨਾਲ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।